ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਚੌਥਾ। ਸਤਿਗੁਰ ਪਰਚੈ ਮਨ ਮੁੰਦਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ। ਅਮਰ ਪਿੰਡ ਭਏ ਸਾਧੂ ਸੰਗ, ਜਨਮ ਮਰਨ ਦੋ ਮਿਟ ਗਈਆ। ਮੇਰੇ ਮਨ ਸਾਧ ਸੰਗਤ ਮਿਲ ਰਹੀਆ, ਕਿਰਪਾ ਕਰੋ ਮਧਸੂਦਨ ਮਾਧੋ, ਮੈਂ ਖਿਨ ਖਿਨ ਸਾਧੂ ਚਰਨ ਪਖਈਆ। ਮੇਰੇ ਮਨ ਸਾਧ ਸੰਗਤ ਮਿਲ ਰਹੀਆ, ਕਿਰਪਾ ਕਰੋ ਮਧਸੂਦਨ ਮਾਧੋ, ਮੈਂ ਖਿਨ ਖਿਨ ਸਾਧੂ ਚਰਨ ਪਖਈਆ। ਰਹਾਉ ਸਤਿਗੁਰ ਪਰਚੈ ਮਨ ਮੁਦਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ, ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਬਿਲਾਵਲ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੋਵੇਗਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਬਾਣੀ ਜੋ ਬਿਲਾਵਲ ਰਾਗ ਦੀਆਂ 6 ਅਸ਼ਟਪਦੀਆਂ ਹਨ, ਇਹ ਇੱਕ ਬੀਰਮਦਾਸ ਵੈਰਾਗੀ ਸਾਧੂ ਸੀ, ਦੂਸਰਾ ਇੱਕ ਹਰੀਗਿਰ ਸੰਨਿਆਸੀ ਸਾਧੂ ਸੀ, ਔਰ ਇਹ ਵੈਦਿਕ ਦਾ ਕੰਮ ਵੀ ਕਰਦੇ ਸਨ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਤਿਗੁਰੂ ਦੇ ਵਿਛੋੜੇ ਕਰਕੇ ਉਸ ਪਰਮ ਬੈਰਾਗ ਦੇ ਵਿੱਚ ਵਿਚਰ ਰਹੇ ਸਨ, ਰੁਚੀ ਨਾਲ ਨਾ ਅੰਨ ਪਾਣੀ ਛਕਦੇ, ਨਾ ਪਰਿਵਾਰ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਦੇ, ਨਾ ਹੀ ਕਿਸੇ ਕੰਮ ਕਾਰ ਦੇ ਵਿੱਚ ਰੁਚੀ ਰੱਖਦੇ ਸਨ। ਪਰਿਵਾਰ ਨੇ ਸੋਚਿਆ ਸ਼ਾਇਦ ਇਹ ਬਿਮਾਰ ਹੋ ਗਏ ਹਨ, ਸਤਿਗੁਰੂ ਦੇ ਇਲਾਜ ਵਾਸਤੇ ਇਹਨਾਂ ਦੋਹਾਂ ਸਾਧੂਆਂ ਨੂੰ ਬੁਲਾਇਆ ਗਿਆ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਯੋਗੀ ਅਤੇ ਸੰਨਿਆਸੀ ਉੱਚ ਕੋਟੀ ਦੇ ਵੈਦ ਮੰਨੇ ਜਾਂਦੇ ਸਨ, ਤੇ ਹੁਣ ਵੀ ਇਹਨਾਂ ਦੇ ਪੁਰਾਣੇ ਨੁਸਖੇ ਜਿਵੇਂ ਕੋਈ ਅੱਖਾਂ ਦਾ ਸੁਰਮਾ ਜਾਂ ਹੋਰ ਸੰਨਿਆਸੀ ਨੁਸਖੇ ਹੁਣ ਵੀ ਬੜੇ ਪ੍ਰਸਿੱਧ ਹਨ। ਹੁਣ ਇਹ ਦੋਵੇਂ ਸਾਧੂ ਸਤਿਗੁਰੂ ਦੇ ਪਾਸ ਆਏ, ਆ ਕੇ ਨਬਜ਼ ਦੇਖੀ, ਪੁੱਛਣ ਲੱਗੇ ਦੱਸੋ ਤੁਹਾਨੂੰ ਕੀ ਤਕਲੀਫ ਹੈ। ਤਾਂ ਗੁਰੂ ਰਾਮਦਾਸ ਮਹਾਰਾਜ ਨੇ ਅੱਗੋਂ ਜਵਾਬ ਦਿੱਤਾ ਕਿ ਸਾਨੂੰ ਕੋਈ ਸਰੀਰਕ ਰੋਗ ਨਹੀਂ ਹੈ, ਨਾ ਹੀ ਕੋਈ ਸਰੀਰਕ ਦੁੱਖ ਹੈ, ਸਾਡੇ ਮਨ ਦੇ ਅੰਦਰ ਗੁਰੂ ਦੇ ਵਿਛੋੜੇ ਦੀ ਪੀੜਾ ਹੈ ਅਤੇ ਗੁਰੂ ਦੇ ਮਿਲਾਪ ਦੀ ਤੀਬਰ ਸਿੱਖ ਬਣੀ ਰਹਿੰਦੀ ਹੈ, ਬਸ ਆਹੀ ਸਾਡੀ ਇੱਕ ਬਿਮਾਰੀ ਹੈ, ਜੇ ਤੁਹਾਡੇ ਕੋਲ ਇਸਦਾ ਕੋਈ ਇਲਾਜ ਹੈ ਤੇ ਕਰ ਦਿਓ। ਜਦੋਂ ਇੰਨੀ ਗੱਲ ਸੁਣੀ ਉਹ ਦੋਵੇਂ ਸਾਧੂ ਸਤਿਗੁਰੂ ਦੇ ਚਰਨਾਂ ਤੇ ਢਹਿ ਪਏ, ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿਓ। ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਛੇ ਅਸ਼ਟਪਦੀਆਂ ਇਹ ਬਿਲਾਵਲ ਰਾਗ ਦੇ ਵਿੱਚ ਉਚਾਰਨ ਕੀਤੀਆਂ। ਛੇ ਹੀ ਅਸ਼ਟਪਦੀਆਂ ਨਟ ਨਾਰਾਇਣ ਰਾਗ ਦੇ ਵਿੱਚ, ਫਿਰ ਅੱਗੇ ਚੱਲ ਕੇ ਕਨੜਾ ਅਤੇ ਕਲਿਆਣ ਰਾਗ ਦੇ ਵਿੱਚ ਛੇ ਛੇ ਅਸ਼ਟਪਦੀਆਂ ਉਚਾਰਨ ਕੀਤੀਆਂ। ਕੁੱਲ ਜੋੜ ਇਹਨਾਂ ਅਸ਼ਟਪਦੀਆਂ ਦਾ 24 ਬਣਦਾ। ਪੁਰਾਤਨ ਗੁਰਸਿੱਖ ਇਸ ਨੂੰ ਸੁਖਮਨਾ ਸਾਹਿਬ ਕਹਿੰਦੇ ਸਨ ਅਤੇ ਕਈ ਪ੍ਰੇਮੀ ਰੋਜ਼ਾਨਾ ਇਹਨਾਂ ਅਸ਼ਟਪਦੀਆਂ ਦਾ ਪਾਠ ਵੀ ਕਰਦੇ ਸਨ। ਗੁਰੂ ਰਾਮਦਾਸ ਮਹਾਰਾਜ ਦੀ ਇਹ ਰਚਨਾ ਨੂੰ ਸੁਖਮਨਾ ਸਾਹਿਬ ਅਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਸੁਖਮਨੀ ਨੂੰ ਸੁਖਮਨੀ ਸਾਹਿਬ ਆਖ ਕੇ ਸੰਗਤਾਂ ਹੁਣ ਤੱਕ ਪੜ ਰਹੀਆਂ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਹੁਣ ਉਹਨਾਂ ਸਾਧੂਆਂ ਨੂੰ, ਉਹਨਾਂ ਵਿੱਚੋਂ ਇੱਕ ਵੈਰਾਗੀ ਸੀ, ਵੈਰਾਗੀ ਯੋਗੀ, ਉਹ ਕੰਨਾਂ ਦੇ ਵਿੱਚ ਮੁੰਦਰਾ ਪਾਉਂਦੇ ਸਨ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇਸ ਪਾਵਨ ਸ਼ਬਦ ਦੁਆਰਾ ਅੱਗੇ ਉਪਦੇਸ਼ ਦਿੱਤਾ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਫਰਮਾਉਂਦੇ ਹਨ, ਮੇਰੇ ਮਨ ਸਾਧ ਸੰਗਤ ਮਿਲ ਰਹੀ ਆ, ਐ ਮੇਰੇ ਮਨ ਸਾਧ ਸੰਗਤ ਦੇ ਨਾਲ, ਭਾਵ ਗੁਰੂ ਦੀ ਸੰਗਤ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਤੇ ਨਾਲ ਹੀ ਅਰਦਾਸ ਕਰੋ, ਕਿਰਪਾ ਕਰੋ ਮਧਸੂਦਨ ਮਾਧੋ, ਹੇ ਮਧੋ ਦੈਂਤ ਨੂੰ ਕੱਟਣ ਵਾਲੇ, ਮਾਧੋ ਮਾਇਆ ਦੇ ਪਤੀ, ਅਕਾਲ ਪੁਰਖ ਵਾਹਿਗੁਰੂ, ਤੁਸੀਂ ਮੇਰੇ ਤੇ ਕਿਰਪਾ ਕਰੋ। ਮੈਂ ਖਿਨ ਖਿਨ ਸਾਧੂ ਚਰਨ ਪਖਈਆ, ਮੈਂ ਖਿਨ ਖਿਨ ਕਾਲ ਦੇ ਅੰਦਰ ਸਾਧੂ ਸਤਿਗੁਰੂ ਦੇ ਚਰਨਾਂ ਨੂੰ ਧੋਂਦਾ ਰਵਾਂ, ਇਹ ਮੇਰੇ ਮਨ ਦੀ ਖਾਹਿਸ਼ ਹੈ, ਇਹ ਮੇਰੇ ਮਨ ਦੀ ਇੱਛਾ ਹੈ। ਭਾਵ ਮੈਂ ਸੰਗਤ ਵਿੱਚ ਰਹਿ ਕੇ ਸਤਿਗੁਰੂ ਦੇ ਚਰਨ ਧੋਂਦਾ ਰਵਾਂ, ਇਹ ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ। ਲੋ ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਬੀਰਮਦਾਸ ਯੋਗੀ ਅਤੇ ਵੈਰਾਗੀ ਨੂੰ ਤੇ ਹਰੀਗਰ ਸੰਨਿਆਸੀ ਨੂੰ ਕੀ ਉਪਦੇਸ਼ ਦਿੰਦੇ ਹਨ, ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਿਗੁਰ ਪਰਚੈ ਮਨ ਮੁੰਦਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਸਤਿਗੁਰ ਪਰਚੈ, ਸਤਿਗੁਰੂ ਦੇ ਨਾਲ ਪਰਚੈ ਦਾ ਅਰਥ ਹੈ ਪ੍ਰੇਮ ਕਰਕੇ। ਸਤਿਗੁਰੂ ਦੇ ਨਾਲ ਪ੍ਰੇਮ ਕਰਕੇ ਮਨ ਮੁੰਦਰਾ ਪਾਈ, ਅਸੀਂ ਆਪਣੇ ਮਨ ਦੇ ਵਿੱਚ ਮੁੰਦਰਾ ਪਾ ਲਈਏ, ਕਿਉਂਕਿ ਯੋਗੀ ਲੋਕ ਆਪਣੇ ਕੰਨਾਂ ਦੇ ਵਿੱਚ ਕੱਚ ਦੀਆਂ ਮੁੰਦਰਾ ਪਾਉਂਦੇ ਸਨ। ਪਰ ਹਜ਼ੂਰ ਕਹਿੰਦੇ ਸਤਿਗੁਰ ਪਰਚੈ, ਮੈਂ ਸਤਿਗੁਰੂ ਦੇ ਨਾਲ ਪ੍ਰੇਮ ਕੀਤਾ ਹੈ ਤੇ ਸਤਿਗੁਰੂ ਦੇ ਨਾਲ ਪ੍ਰੇਮ ਕਰਕੇ ਮੈਂ ਆਪਣੇ ਮਨ ਰੂਪੀ ਯੋਗੀ ਦੇ ਕੰਨਾਂ ਦੇ ਵਿੱਚ, ਕੰਨ ਕੀ ਹੈ ਸੰਕਲਪ ਵਿਕਲਪ, ਉਹਨਾਂ ਨੂੰ ਵਿਚਾਰ ਦੀ ਛੁਰੀ ਦੇ ਨਾਲ ਪਾੜ ਕੇ ਜੋ ਸ਼ਰਮ ਵੈਰਾਗ ਤੇ ਸੰਤੋਖ ਗੁਣ ਨੇ, ਇਹ ਮੈਂ ਮੁੰਦਰਾ ਪਾਈ ਹੈ। ਜਿਵੇਂ ਕਿ ਜਪਜੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ ਹੈ, ਮੁੰਦਾ ਸੰਤੋਖ ਸਰਮ ਪਥ ਝੋਲੀ, ਧਿਆਨ ਕੀ ਕਰਹਿ ਬਿਪੂਤ। ਇਉਂ ਸਤਿਗੁਰੂ ਦੇ ਨਾਲ ਪ੍ਰੇਮ ਕਰਕੇ ਤੇ ਅਸੀਂ ਆਪਣੇ ਮਨ ਦੇ ਵਿੱਚ ਸੰਤੋਖ ਦੀ ਮੁੰਦਰਾ ਪਾਈ ਹੈ। ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ, ਤੇ ਜਿਹੜਾ ਗੁਰੂ ਕਾ ਸ਼ਬਦ ਹੈ ਖਾਸ ਦੀਖਿਆ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਖੋਈ ਤਨ ਭਸਮ ਦ੍ਰਿੜਈਆ, ਇਹ ਅਸੀਂ ਆਪਣੇ ਤਨ ਉੱਤੇ ਵਪੂਤੀ ਮਿਲੀਏ। ਯੋਗੀ ਸਵਾਹ ਨੂੰ ਵਪੂਤੀ ਕਹਿੰਦੇ ਹਨ। ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ, ਜੋ ਗੁਰੂ ਕਾ ਸ਼ਬਦ ਆਪਣੇ ਮਨ ਵਿੱਚ ਵਸਾਇਆ ਹੈ, ਇਹੀ ਮਨ ਨੂੰ ਅਸੀਂ ਆਪਣੇ ਸਰੀਰ ਤੇ ਸਵਾਹ ਮਲੀ ਹੈ, ਵਿਭੂਤੀ ਚੜਾਈ ਹੈ।
ਅਮਰ ਪਿੰਡ ਪਏ ਸਾਧੂ ਸੰਗ, ਜਨਮ ਮਰਨ ਦੋ ਮਿਟ ਗਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਧੂ ਸੰਗ ਗੁਰੂ ਦੀ ਸੰਗਤ ਕਰਕੇ ਅਸੀਂ ਅਮਰ ਪਿੰਡ ਵਾਲੇ ਹੋ ਗਏ ਹਾਂ, ਭਾਵ ਸਾਨੂੰ ਅਖੰਡ ਚੇਤਨ ਦੀ ਪ੍ਰਾਪਤ ਹੋ ਗਈ ਹੈ। ਸਾਨੂੰ ਉਹ ਸਰੀਰ ਮਿਲ ਗਿਆ ਹੈ ਜਿਹੜਾ ਕਦੀ ਨਾਸ ਹੋਣ ਵਾਲਾ ਨਹੀਂ, ਕਿਉਂਕਿ ਜਿਹੜੇ ਯੋਗੀ ਲੋਕ ਹੁੰਦੇ ਨੇ ਔਰ ਉਹਨਾਂ ਦੀ ਇੱਕ ਐਸੀ ਕਿਰਿਆ ਹੈ ਜਿਸਨੂੰ ਕਾਲ ਬੰਚਨ ਕਿਰਿਆ ਕਹਿੰਦੇ ਨੇ, ਤੇ ਜਦੋਂ ਉਹ ਯੋਗੀ ਲੋਕ ਕਾਲ ਬੰਚਨ ਕਿਰਿਆ ਕਰਦੇ ਹਨ ਉਹਦੇ ਨਾਲ ਉਹ ਕਾਲ ਦੇ ਮੌਤ ਦੇ ਭੈ ਤੋਂ ਵੀ ਬਚ ਜਾਂਦੇ ਨੇ। ਫਿਰ ਉਹ ਆਪਣੀ ਇੱਛਾ ਅਨੁਸਾਰ ਜਿੰਨਾ ਚਿਰ ਤੱਕ ਸਰੀਰ ਰੱਖਣਾ ਚਾਹੁਣ ਰੱਖ ਸਕਦੇ ਹੈ। ਉਹ ਇੱਕ ਐਸੀ ਕਿਰਿਆ ਹੈ, ਸਾਧਨਾ ਹੈ, ਕਾਲ ਬੰਚਨ ਕਿਰਿਆ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸਦੇ ਮੁਕਾਬਲੇ ਤੇ ਇਹ ਗੱਲ ਆਖਦੇ ਹਨ, ਅਮਰ ਪਿੰਡ ਪਏ ਸਾਧੂ ਸਨ, ਵੀ ਗੁਰੂ ਦੀ ਸੰਗਤ ਕਰਕੇ ਅਸੀਂ ਅਮਰ ਸਰੀਰ ਵਾਲੇ ਬਣ ਗਏ ਹਾਂ, ਭਾਵ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਅਖੰਡ ਚੇਤਨ ਦੇ ਪ੍ਰਾਪਤ ਹੋ ਗਈ ਹੈ। ਸਦਾ ਰਹਿ ਕੰਚਨ ਸੀ ਕਾਇਆ ਕਾਲ ਨਾ ਕਬਹੂੰ ਵਿਆਪੇ, ਕੰਚਨ ਵਰਗੀ ਦੇਹ ਸਾਡੀ ਹੋ ਗਈ ਹੈ। ਕੰਚਨ ਵਰਗੀ ਦੇਹ ਤੋਂ ਮੁਰਾਦ ਹੈ ਆਤਮਕ ਜੀਵਨ, ਉਸ ਨੂੰ ਅਖੰਡ ਚੇਤਨ ਦੇਹ ਦਾ ਨਾਮ ਦਿੱਤਾ ਹੈ। ਅਮਰ ਪਿੰਡ ਪਏ ਸਾਧੂ ਸੰਗ, ਅਸੀਂ ਗੁਰੂ ਦੀ ਸੰਗਤ ਕਰਕੇ ਅਮਰ ਪਿੰਡ ਵਾਲੇ, ਅਮਰ ਸਰੀਰ ਵਾਲੇ, ਭਾਵ ਅਖੰਡ ਚੇਤਨ ਦੇਹ ਦੇ ਮਾਲਕ ਹੋ ਗਏ ਹਾਂ। ਜਨਮ ਮਰਨ ਦੋ ਮਿਟ ਗਈ ਹੈ ਤੇ ਸਾਡਾ ਜਨਮ ਤੇ ਮਰਨ ਦੋਵੇਂ ਹੀ ਹੁਣ ਮਿਟ ਗਏ ਹਨ।
ਮੇਰੇ ਮਨ ਸਾਧ ਸੰਗਤ ਮਿਲ ਰਹੀ ਆ, ਕਿਰਪਾ ਕਰੋ ਮਧੂਸੂਦਨ ਮਾਧੋ, ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰੇ ਮਨ, ਐ ਮੇਰੇ ਮਨ, ਸਾਧ ਸੰਗਤ ਦੇ ਨਾਲ ਮਿਲ ਕੇ ਹਮੇਸ਼ਾ ਰਹਿਣਾ ਚਾਹੀਦਾ। ਕਿਰਪਾ ਕਰੋ ਮਧੂਸੂਦਨ ਮਾਧੋ, ਹੇ ਮਾਇਆ ਦੇ ਪਤੀ, ਹੰਕਾਰ ਰੂਪੀ ਮਧੂ ਦੈਂਤ ਨੂੰ ਕੱਟਣ ਵਾਲੇ ਵਾਹਿਗੁਰੂ, ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਮਿਹਰ ਕਰੋ। ਮੈਂ ਖਿਨ ਖਿਨ ਸਾਧੂ ਚਰਨ ਪਖਈਆ, ਮੈਨੂੰ ਸਤਿਗੁਰੂ ਦੀ ਸੇਵਾ ਦਾ ਸੁਭਾਗ ਬਖਸ਼ੋ। ਮੈਂ ਖਿਨ ਖਿਨ ਕਾਲ ਅੰਦਰ ਸਾਧੂ ਸਤਿਗੁਰੂ ਦੇ ਚਰਨਾਂ ਨੂੰ ਧੋਂਦਾ ਰਵਾਂ, ਭਾਵ ਹਰ ਵੇਲੇ ਗੁਰੂ ਦੀ ਸੇਵਾ ਦੇ ਵਿੱਚ ਡਟਿਆ ਰਹਾਂ।
ਤਜੈ ਗ੍ਰਸਤ ਭਇਆ ਬਨ ਵਾਸੀ, ਇਖਿਨ ਮਨੁਆ ਟਿਕੈ ਨਾ ਟਿਕਈਆ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਜਿਹੜੇ ਲੋਕ ਯੋਗ ਤੇ ਸੰਨਿਆਸ ਧਾਰਨ ਕਰਨ ਦੇ ਸਮੇਂ ਆਪਣਾ ਘਰਵਾਰ ਪਰਿਵਾਰ ਛੱਡ ਕੇ ਜੰਗਲਾਂ ਵਿੱਚ ਦੌੜ ਜਾਂਦੇ ਸਨ, ਉਹਨਾਂ ਦੀ ਕੀ ਹਾਲਤ ਹੁੰਦੀ ਹੈ ਉਹਦੇ ਬਾਰੇ ਚਾਨਣਾ ਪਾਉਂਦੇ ਹਨ। ਤਜੈ ਗਿਰਸਤ ਭਇਆ ਬਨਵਾਸੀ, ਆਪਣਾ ਗ੍ਰਸਤ ਛੱਡ ਕੇ, ਗ੍ਰਸਤ ਦਾ ਅਰਥ ਹੈ ਗ੍ਰਸਤੀ ਜੀਵਨ, ਪਰਿਵਾਰ ਵਿੱਚ ਰਹਿਣਾ, ਕੰਮ ਕਾਰ ਕਰਨਾ ਅਤੇ ਹਰ ਦੁੱਖ ਸੁੱਖ ਦੇ ਸਾਂਝੀ ਵਾਲ ਹੋਣਾ, ਸਮਾਜ ਦੇ ਵਿੱਚ ਲੋਕਾਂ ਦੇ ਨਾਲ ਵੀ ਵਰਤਣਾ, ਇਹਨੂੰ ਗ੍ਰਸਤ ਕਹਿੰਦੇ ਨੇ। ਤਜੈ ਗ੍ਰਸਤ ਭਇਆ ਬਨਵਾਸੀ, ਤੇ ਜਦੋਂ ਮਨ ਦੇ ਵਿੱਚ ਕੋਈ ਐਸਾ ਸੰਕਲਪ ਹੋਇਆ ਗ੍ਰਸਤ ਛੱਡ ਕੇ ਤੇ ਬਨਵਾਸੀ ਬਾਣ ਪ੍ਰਸਤ ਬਣ ਗਿਆ, ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਰਹਿਣ ਲੱਗ ਪਿਆ। ਬਨਵਾਸੀ ਕਹਿੰਦੇ ਨੇ ਜਿਹੜਾ ਘਰ ਛੱਡ ਕੇ ਜੰਗਲ ਦੇ ਵਿੱਚ ਰਵੇ। ਤਜੈ ਗ੍ਰਸਤ ਭਇਆ ਬਨਵਾਸੀ, ਆਪਣਾ ਘਰ ਬਾਰ ਪਰਿਵਾਰ ਛੱਡ ਕੇ ਤੇ ਬਾਣ ਪ੍ਰਸਤੀ ਹੋ ਕੇ ਜੰਗਲਾਂ ਵਿੱਚ ਜਾ ਕੇ ਰਹਿਣ ਲੱਗ ਪਿਆ। ਇੱਕ ਖਿਨ ਮਨੁਆ ਟਿਕਾ ਨਾ ਟਿਕਈਆ, ਪਰ ਇਹ ਮਨ ਦੀ ਹਾਲਤ ਇਹ ਬਣੀ ਹੋਈ ਹੈ। ਗ੍ਰਹਿ ਤਜ ਵਣ ਖੰਡ ਜਾਈਏ, ਚੁਣ ਖਾਈਏ ਕੰਧਾ, ਅਜਹੋ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ। ਘਰ ਤੇ ਛੱਡ ਦਿੱਤਾ, ਪਰਿਵਾਰ ਨੂੰ ਵੀ ਛੱਡ ਦਿੱਤਾ ਹੈ, ਪਰ ਜਿਹੜਾ ਇਹ ਮਨ ਹੈ ਇਹ ਉਵੇਂ ਚੰਚਲ ਹੈ। ਇੱਕ ਖਿਨ ਮਨੁਆ ਟਿਕਾ ਨਾ ਟਿਕਈਏ, ਖਿਨ ਮਾਤਰ ਵੀ ਮਨ ਟਿਕਾਇਆ ਹੋਇਆ ਕਦੀ ਟਿਕਦਾ ਨਹੀਂ ਹੈ। ਮਨ ਤਾਂ ਉਸੇ ਤਰ੍ਹਾਂ ਦੌੜਿਆ ਫਿਰਦਾ। ਦੱਸੋ ਜੇ ਮਨ ਨਹੀਂ ਕਾਬੂ ਵਿੱਚ ਹੋਇਆ ਫਿਰ ਘਰ ਬਾਰ ਪਰਿਵਾਰ ਛੱਡਣ ਦਾ ਕੀ ਫਾਇਦਾ ਹੈ।
ਤਾਵਤ ਤਾਏ ਤਦੇ ਕਰ ਆਵੈ, ਹਰ ਹਰ ਸਾਧੂ ਸਰਣ ਪਵਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤਾਵਤ ਤਾਏ, ਇਹ ਜਿਹੜਾ ਮਨ ਹੈ, ਤਾਵਤ ਦਾ ਅਰਥ ਹੈ ਧੌਣ ਵਾਲਾ, ਬਹੁਤ ਚੰਚਲ ਹੈ। ਤਾਏ ਇਧਰ ਉਧਰ ਦੌੜਦਾ ਹੈ, ਕਿਉਂਕਿ ਮਨ ਦਾ ਸੁਭਾਅ ਬੜਾ ਹੀ ਚੰਚਲ ਹੈ। ਕਬਹੂੰ ਜੀੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਇਹ ਜਿਹੜਾ ਮਨ ਹੈ ਧਾਵੋ ਤਾਏ, ਧਾਉਣ ਵਾਲਾ ਮਨ ਚਾਰ ਸਪੇਰੇ ਦੌੜਿਆ ਫਿਰਦਾ ਹੈ, ਤਦੇ ਘਰ ਆਵੇ। ਤਾਂ ਹੀ ਇਹ ਆਪਣੇ ਘਰ ਦੇ ਵਿੱਚ ਆ ਸਕਦਾ ਹੈ, ਭਾਵ ਤੁਰਿਆ ਪਦ ਵਿੱਚ ਆਤਮਕ ਅਡੋਲ ਅਵਸਥਾ ਵਿੱਚ ਟਿਕ ਸਕਦਾ ਹੈ। ਹਰ ਹਰ ਸਾਧੂ ਸਰਨ ਪਵਈਆ, ਜੇ ਸਾਧੂ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ, ਤੇ ਫੇਰ ਹੀ ਇਹ ਮਨ ਆਪਣੇ ਅਸਲੀ ਘਰ ਤੁਰਿਆ ਪਦ ਵਿੱਚ ਆ ਸਕਦਾ ਹੈ।
ਧੀਆ ਪੂਤ ਛੋਟ ਸੰਨਿਆਸੀ, ਆਸਾ ਆਸ ਮਨ ਬਹੁਤ ਕਰਿਆ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪੁਰਾਣੇ ਸਾਧੂਆਂ ਦੀ ਰੀਤ ਦੱਸਦੇ ਨੇ ਕੀ ਸੀ। ਧੀਆਂ ਪੁੱਤ ਛੋਟ ਸੰਨਿਆਸੀ, ਆਪਣੇ ਧੀਆਂ ਪੁੱਤਰ ਛੱਡ ਕੇ ਸੰਨਿਆਸੀ ਬਣ ਗਿਆ। ਨਾਰ ਮੂਏ ਕਰ ਸੰਪਤ ਨਾਸੀ, ਮੂਨ ਬੁੰਡਾਏ ਭਏ ਸੰਨਿਆਸੀ। ਡੰਡ ਕਮੰਡਲ ਮੋਢੇ ਪਾਰ, ਜੋਗਨੀ ਕਰਮਾਂ ਦੀ ਮਾਰ। ਆਪਣੇ ਧੀਆਂ ਪੁੱਤਰ ਪਰਿਵਾਰ ਨੂੰ ਛੱਡ ਕੇ ਸੰਨਿਆਸੀ ਹੋ ਗਿਆ। ਆਸਾ ਆਸਮਾਨ ਬਹੁਤ ਕਰਈਆ, ਪਰ ਹੁਣ ਆਪਣੇ ਮਨ ਦੇ ਵਿੱਚ ਆਸ ਤੇ ਆਸ ਹੋਰ ਬਹੁਤ ਹੀ ਕਰਨ ਲੱਗ ਪਿਆ। ਇਹਦਾ ਮਤਲਬ ਇਹ ਹੈ, ਧੀਆਂ ਪੁੱਤਰ ਆਪਣੇ ਤਾਂ ਛੱਡ ਦਿੱਤੇ, ਤੇ ਫਿਰ ਬਗਾਨਿਆਂ ਦੀ ਆਸ ਕਰਨ ਲੱਗ ਪਿਆ, ਸਿੱਖੀ ਸੇਵਕੀ ਬਣਾਉਣ ਲੱਗ ਪਿਆ, ਵੀ ਹੋਰ ਪਰਿਵਾਰ ਮੇਰੇ ਸਿੱਖ ਸੇਵਕ ਬਣ ਜਾਣ, ਮੇਰੀ ਸੇਵਾ ਕਰਨ। ਆਪਣੇ ਪਰਿਵਾਰ ਨੂੰ ਤੇ ਛੱਡ ਦਿੱਤਾ, ਤੇ ਦੂਜਿਆਂ ਦੇ ਮੋਹ ਪਿਆਰ ਦੇ ਵਿੱਚ ਫਸ ਗਿਆ, ਫਿਰ ਫਾਇਦਾ ਕੀ ਹੋਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੇ ਤਿਆਗ ਨੂੰ, ਐਸੇ ਸੰਨਿਆਸ ਨੂੰ ਚੰਗਾ ਨਹੀਂ ਆਖਿਆ, ਬਲਕਿ ਸਤਿਗੁਰੂ ਦਾ ਇਹ ਸਿਧਾਂਤ ਹੈ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਹੇ ਉਦਾਸਾ। ਸੰਨਿਆਸ ਜਾਂ ਉਦਾਸ ਬਾਹਰੋਂ ਤਿਆਗ ਦੇ ਨਾਲ ਨਹੀਂ ਹੁੰਦਾ, ਆਪਣੇ ਮਨੋਂ ਮੋਹ ਮਾਇਆ ਨੂੰ ਛੱਡਣਾ ਚਾਹੀਦਾ। ਇਹ ਗੁਰਮਤਿ ਦਾ ਸਿਧਾਂਤ ਹੈ, ਮਨ ਹੀ ਮਾਹੇ ਉਦਾਸਾ। ਪਰ ਜਿਹੜੇ ਲੋਕ ਧੀਆਂ ਪੁੱਤਰ ਛੱਡ ਕੇ ਸੰਨਿਆਸੀ ਬਣਦੇ ਸਨ, ਤੇ ਫਿਰ ਉਹ ਮਨ ਦੇ ਵਿੱਚ ਆਸ ਤੇ ਆਸ ਹੋਰ ਬਹੁਤੀ ਕਰਦੇ ਸਨ, ਭਾਵ ਹੋਰ ਲੋਕਾਂ ਨੂੰ ਆਪਣੇ ਚੇਲੇ ਚਾਟੜੇ ਬਣਾਉਣ ਦੇ ਵਿੱਚ ਤੇ ਉਹਨਾਂ ਦੇ ਮੋਹ ਪਿਆਰ ਦੇ ਵਿੱਚ ਫਸ ਜਾਂਦੇ ਸਨ। ਇਸੇ ਲਈ ਭਗਤ ਕਬੀਰ ਜੀ ਨੇ ਵੀ ਇਹ ਬੜੀ ਉੱਤਮ ਸਿੱਖਿਆ ਬਖਸ਼ੀ ਹੈ। ਕਬੀਰ, ਮਾਇਆ ਤਜੀ ਤੋਂ ਕਿਆ ਪਿਆ, ਜੋ ਮਾਣ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਨਾਲ ਹੀ ਭਗਤ ਕਬੀਰ ਜੀ ਦਾ ਇਹ ਵੀ ਉਪਦੇਸ਼ ਹੈ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ ਬੀਚੈ ਅਟਕਿਓ ਚੀਤ। ਗ੍ਰਸਥੀ ਪਰਿਵਾਰ ਦੇ ਮੋਹ ਦੇ ਵਿੱਚ ਫਸਿਆ ਰਹਿੰਦਾ, ਤੇ ਸੰਨਿਆਸੀ ਆਪਣੇ ਚੇਲੇ ਬਾਲਕੀਆਂ ਦੇ ਮੋਹ ਵਿੱਚ ਫਸ ਗਿਆ, ਫਿਰ ਫਰਕ ਹੀ ਰਹਿ ਗਿਆ। ਉਹਨੇ ਆਪਣੇ ਸਿੱਖੀ ਸੇਵਕੀ ਨੂੰ ਆਪਣਾ ਪਰਿਵਾਰ ਬਣਾ ਲਿਆ। ਆਸਾ ਆਸਮਾਨ ਬਹੁਤ ਕਰੀਆ, ਇਉਂ ਆਸਾ ਤੇ ਹੋਰ ਬਹੁਤੀ ਆਸ ਮਨ ਵਿੱਚ ਧਾਰਨ ਕਰਨ ਲੱਗ ਪਿਆ।
ਆਸਾ ਆਸ ਕਰੈ ਨਹੀਂ ਬੂਝੈ, ਗੁਰ ਕੈ ਸ਼ਬਦ ਨਿਰਾਸ ਸੁਖ ਲਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜਾ ਪੁਰਾਣਾ ਸੰਨਿਆਸੀ ਹੈ, ਆਸਾ ਆਸ ਕਰੈ ਨਹੀਂ ਬੂਝੈ, ਧੀਆਂ ਪੁੱਤਰ ਛੱਡ ਕੇ ਸੰਨਿਆਸ ਤੇ ਲੈ ਲਿਆ, ਪਰ ਹੁਣ ਅੱਗੇ ਸਿੱਖੀ ਸੇਵਕੀ ਦੀ, ਮਾਇਆ ਦੀ, ਪਦਾਰਥਾਂ ਦੀ ਆਸਾ ਆਸ ਕਰੈ। ਇੱਕ ਆਸ ਪੂਰੀ ਨਹੀਂ ਹੁੰਦੀ, ਹੋਰ ਅੱਗੇ ਆਸ ਸ਼ੁਰੂ ਕਰ ਦਿੰਦਾ ਹੈ, ਕਦੇ ਖਾਣ ਦੀ, ਕਦੇ ਪਹਿਨਣ ਦੀ, ਕਦੇ ਕੋਈ ਇੱਛਾ ਮਨ ਦੇ ਵਿੱਚ ਜਾਗ ਪੈਂਦੀ ਹੈ। ਆਸਾ ਤੇ ਆਸ ਕਰੀ ਜਾਂਦਾ, ਨਹੀਂ ਬੁੱਝੈ, ਪਰ ਅਸਲੀ ਸੰਨਿਆਸ ਦੇ ਅਰਥਾਂ ਨੂੰ ਸਮਝਦਾ ਹੀ ਨਹੀਂ। ਹਾਂ, ਜਿਹੜੇ ਗੁਰਮੁਖ ਜੋਗੀ ਹਨ, ਗੁਰੂ ਕੇ ਸੰਨਿਆਸੀ ਸਿੱਖ ਨੇ, ਗੁਰ ਕੇ ਸ਼ਬਦ ਨਿਰਾਸ ਸੁਖ ਲਈਆ, ਉਹਨਾਂ ਨੇ ਗੁਰੂ ਕੇ ਸ਼ਬਦ ਨਾਲ ਸੁਰਤ ਜੋੜ ਕੇ ਤੇ ਸੰਸਾਰ ਵੱਲੋਂ ਨਿਰਾਸ਼ ਹੋ ਕੇ ਆਤਮਕ ਸੁਖ ਉਹਨਾਂ ਨੇ ਪ੍ਰਾਪਤ ਕੀਤਾ ਹੈ।
ਉਪਜੀ ਤਰਕ ਦਿਗੰਬਰ ਹੋਵਾ, ਮਨ ਦੈਂਦ ਚਲ ਚਲ ਗਵਨ ਕਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਪੁਰਾਣੇ ਲੋਕ ਕੋਈ ਭੇਖ ਧਾਰਨ ਕਰਦੇ ਸਨ, ਉਹਨਾਂ ਦਾ ਖੰਡਨ ਕਰ ਰਹੇ ਨੇ। ਉਪਜੀ ਤਰਕ, ਮਨ ਦੇ ਵਿੱਚ ਤਰਕ, ਨਫ਼ਰਤ ਪੈਦਾ ਹੋ ਗਈ, ਕੋਈ ਠੋਕਰ ਲੱਗ ਗਈ, ਵੈਰਾਗ ਹੋ ਗਿਆ ਤੇ ਦੁਨੀਆਂ ਤੋਂ ਨਫ਼ਰਤ ਕਰਨ ਲੱਗ ਪਿਆ। ਫਿਰ ਕੀ ਹੋਇਆ? ਉਪਜੀ ਤਰਕ ਦਿਗੰਬਰ ਹੋਇਆ। ਜਦੋਂ ਮਨ ਦੇ ਵਿੱਚ ਤਰਕ, ਨਫ਼ਰਤ ਪੈਦਾ ਹੋ ਗਈ ਤੇ ਘਰ ਬਾਰ ਛੱਡ ਕੇ ਇੱਥੋਂ ਤੱਕ ਕੱਪੜੇ ਵੀ ਲਾ ਦਿੱਤੇ। ਦਿਗੰਬਰ ਦਾ ਅਰਥ ਹੈ ਵੀ ਉਹ ਦਿਗੰਬਰੀ ਸਾਧੂ ਬਣ ਗਿਆ, ਅਜੈਨੀਆਂ ਦੇ ਤਿੰਨ ਫਿਰਕੇ ਨੇ, ਸਿਤੰਬਰੀ, ਪੀਤੰਬਰੀ ਤੇ ਦਿਗੰਬਰੀ। ਸਿਤੰਬਰੀ ਜਿਹੜੇ ਚਿੱਟੇ ਬਸਤਰ ਪਹਿਨਦੇ ਉਹਨਾਂ ਨੂੰ ਆਖਦੇ ਨੇ, ਪੀਤੰਬਰੀ ਜਿਹੜੇ ਪੀਲੇ ਰੰਗ ਦੇ ਬਸਤਰ ਧਾਰਨ ਕਰਦੇ ਨੇ ਉਹ ਪੀਤੰਬਰੀ ਨੇ, ਇੱਕ ਬਿਲਕੁਲ ਨਗਨ ਰਹਿੰਦੇ ਨੇ ਤੇ ਉਹਨਾਂ ਨੂੰ ਦਿਗੰਬਰੀ ਕਹਿੰਦੇ। ਦਿਸ਼ਾ ਦੇ ਬਸਤਰ ਧਾਰਨ ਕਰਨ ਵਾਲਾ ਲੋ ਹਜ਼ੂਰ ਕਹਿੰਦੇ ਨੇ, ਜਦੋਂ ਮਨ ਦੇ ਵਿੱਚ ਤਰਕ ਪੈਦਾ ਹੋ ਗਈ, ਪਰਿਵਾਰ ਨੂੰ ਤੇ ਛੱਡਣਾ ਹੀ ਸੀ ਤੇ ਬਸਤਰ ਵੀ ਲਾ ਦਿੱਤੇ, ਨਾਗਾ ਸਾਧੂ ਬਣ ਗਿਆ, ਮਨ ਦਹਿ ਦਿਸ ਚਲ ਚਲ ਗਵਨ ਕਰਈਆ, ਪਰ ਮਨ ਤਾਂ ਫਿਰ ਵੀ ਕਾਬੂ ਵਿੱਚ ਨਹੀਂ ਆਇਆ। ਇਹ ਜਿਹੜਾ ਮਨ ਹੈ, ਦੱਸੋ ਦਿਸ਼ਾ ਦੇ ਵਿੱਚ ਚੱਲ ਚੱਲ ਕੇ ਗਵਨ ਕਰਈਆ, ਵੀ ਇਹ ਆਪਣਾ ਭਰਮਣ ਕਰਦਾ ਹੀ ਰਿਹਾ। ਇਹ ਮਨ ਦੱਸੋ ਦਿਸ਼ਾ ਵਿੱਚ ਚੱਲ ਚੱਲ ਕੇ ਇਹ ਉਸੇ ਤਰ੍ਹਾਂ ਹੀ ਇਹ ਭਰਮਣ ਕਰਦਾ ਰਿਹਾ, ਇਹ ਚੱਕਰ ਲਾਉਂਦਾ ਹੀ ਰਿਹਾ। ਮਨ ਦੇ ਉੱਤੇ ਕਿਸੇ ਬਾਹਰਲੇ ਭੇਖ ਦਾ ਤੇ ਬਾਹਰਲੀ ਸਾਧਨਾ ਦਾ ਕੋਈ ਅਸਰ ਨਾ ਹੋਇਆ।
ਪਰ ਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ, ਮਿਲ ਸੰਸਾਦ ਦਇਆ ਕਰ ਰਹੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਵੀ ਪਰਾਚੀਨ ਸੰਨਿਆਸੀ ਹੈ ਪਰ ਭਵਨ ਕਰੈ, ਉਹ ਧਰਤੀ ਉੱਤੇ, ਪਰ ਭਵਨ ਦਾ ਅਰਥ ਹੈ ਭਰਮਣ ਤੇ ਕਰਦਾ, ਧਰਤੀ ਉੱਤੇ ਚੱਕਰ ਲਾਉਂਦਾ ਫਿਰਦਾ। ਕਈ ਸਾਧੂ ਸੰਨਿਆਸੀ ਇੱਕ ਤਾਂ ਬੈਠਦੇ ਹੀ ਨਹੀਂ ਸਨ। ਦੋ ਕਿਸਮ ਦਾ ਸੰਨਿਆਸ ਲਿਖਿਆ ਹੈ ਧਰਮ ਗ੍ਰੰਥਾਂ ਦੇ ਵਿੱਚ, ਇੱਕ ਕੋਟੀਚਕ ਸੰਨਿਆਸ, ਦੂਸਰਾ ਵਹੂਦਕ ਸੰਨਿਆਸ। ਕੋਟੀਚਕ ਸੰਨਿਆਸ ਉਸਨੂੰ ਕਹਿੰਦੇ ਸਨ। ਕਈ ਸਾਧੂ ਇੱਕ ਥਾਂ ਕੁਟੀਆਂ ਬਣਾ ਕੇ ਉੱਥੇ ਰਹਿੰਦੇ ਸਨ, ਇਕਾਂਤ ਵਿੱਚ ਭਜਨ ਕਰਦੇ। ਦੂਸਰਾ ਸੀ ਵਹੂਦਕ ਸੰਨਿਆਸ, ਵੀ ਤੁਰੇ ਹੀ ਫਿਰਨਾ, ਇੱਕ ਥਾਂ ਤੇ ਨਾ ਟਿਕਣਾ। ਉਹਨਾਂ ਦਾ ਮਤਲਬ ਇਹ ਸੀ ਵੀ ਜਦੋਂ ਇੱਕ ਥਾਂ ਤੇ ਬੰਦਾ ਟਿਕ ਜਾਂਦਾ, ਫਿਰ ਉੱਥੇ ਉਹਨੂੰ ਮੋਹ ਜਿਹਾ ਪੈ ਜਾਂਦਾ ਵੀ ਇੱਕ ਥਾਂ ਇੱਕ ਰਾਤ ਤੋਂ ਬਾਅਦ ਕਿਤੇ ਟਿਕੋ ਹੀ ਨਾ, ਤੁਰੇ ਹੀ ਫਿਰੋ। ਇਹ ਵੀ ਇੱਕ ਇਹਨਾਂ ਸਾਧੂਆਂ ਦਾ ਖਿਆਲ ਸੀ। ਪਰ ਸਤਿਗੁਰੂ ਕਹਿੰਦੇ, ਪਰ ਭਵਨ ਕਰੈ, ਹੁਣ ਧਰਤੀ ਉੱਤੇ ਭਰਮਣ ਤੇ ਕਰਦਾ, ਧਰਤੀ ਉੱਤੇ ਚੱਕਰ ਲਾਉਂਦਾ ਫਿਰਦਾ, ਕਦੇ ਕਿਤੇ ਕਦੇ ਕਿਤੇ ਤੁਰਿਆ ਫਿਰਦਾ। ਬੂਝਾ ਨਹੀਂ ਤ੍ਰਿਸ਼ਨਾ, ਪਰ ਮਨ ਦੇ ਵਿੱਚੋਂ ਮਾਇਆ ਦੀ ਤ੍ਰਿਸ਼ਨਾ, ਖਾਣ ਪੀਣ ਦੀ ਤ੍ਰਿਸ਼ਨਾ, ਇਹ ਤੇ ਸ਼ਾਂਤ ਨਹੀਂ ਹੁੰਦੀ। ਮਿਲ ਸੰਸਾਧ ਦਇਆ ਕਰ ਲਈ ਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਪਰ ਜਿਹੜੇ ਗੁਰਮੁਖ ਜੋਗੀ ਨੇ, ਉਹਨਾਂ ਨੇ ਸਾਧ ਸਤਿਗੁਰੂ ਦੀ ਸੰਗਤ ਵਿੱਚ ਮਿਲ ਕੇ, ਮਿਲ ਸੰਸਾਧ, ਜਿਹੜੇ ਗੁਰਮੁਖ ਜੋਗੀ ਨੇ ਉਹਨਾਂ ਨੇ ਸਾਧ ਸੰਗਤ ਦੇ ਨਾਲ ਮਿਲ ਕੇ ਦਇਆ ਕਰ ਲਈ ਆ। ਦਇਆ ਦਾ ਘਰ ਕੌਣ ਹੈ? ਵਾਹਿਗੁਰੂ। ਦਇਆ ਦਾ ਘਰ ਦਿਆਲੂ, ਕਿਰਪਾਲੂ ਸਰੂਪ। ਇਉਂ ਉਹਨਾਂ ਗੁਰਮੁਖਾਂ ਨੇ ਸਾਧ ਸੰਗਤ ਦੇ ਨਾਲ ਮਿਲ ਕੇ, ਵਿੱਚ ਸੰਗਤ ਹਰਪਰਾ ਵਸਿਆ ਜੀਓ, ਉਸ ਦਇਆ ਦੇ ਕਰ ਦਿਆਲੂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ।
ਆਸਣ ਸਿੱਧ ਸਿਖੈ ਬੋ ਤੇਰੇ, ਮਨ ਮੰਗੈ ਰਿਧ ਸਿਰ ਚੇਟਕ ਚੇਟਕਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਕਈ ਜਿਹੜੇ ਲੋਕ ਨੇ, ਆਸਣ ਸਿੱਧ ਸਿਖੈ ਬਹੁ ਤੇਰੇ, ਸਿੱਧਾਂ ਵਾਲੇ ਆਸਣ ਬਹੁਤ ਸਿੱਖਦੇ ਨੇ, ਹੁਣ ਵੀ ਕੋਈ ਯੋਗਾ ਕਰਦੇ ਹੈ। ਠੀਕ ਹੈ, ਸਰੀਰਕ ਦੀ ਤੰਦਰੁਸਤੀ ਵਾਸਤੇ ਕੋਈ ਐਕਸਰਸਾਈਜ਼ ਕਰ ਲੈਣੀ, ਕੋਈ ਕਸਰਤ ਕਰ ਲੈਣੀ, ਕੋਈ ਹਰਜ ਨਹੀਂ। ਪਰ ਕਿਸੇ ਸਾਧਨ ਨੂੰ ਰੱਬ ਦੀ ਪ੍ਰਾਪਤੀ ਦਾ ਵਸੀਲਾ ਮੰਨ ਲੈਣਾ, ਜਾਂ ਯੋਗ ਨੂੰ ਰੱਬ ਦੀ ਪ੍ਰਾਪਤੀ ਦਾ ਵਸੀਲਾ ਮੰਨ ਲੈਣਾ, ਇਹ ਸਾਡੀ ਅਗਿਆਨਤਾ ਹੋਵੇਗੀ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਬਹੁਤੇ ਲੋਕ ਸਿੱਧਾਂ ਵਾਲੇ ਆਸਣ ਵੀ ਸਿੱਖਦੇ ਹੈ ਤੇ ਉਹ ਆਸਣ ਵੀ ਲਾਉਂਦੇ ਹੈ ਤੇ ਮਨ ਮੰਗੇ ਰਿੱਧ ਸਿੱਧ, ਤੇ ਆਪਣੇ ਮਨ ਵਿੱਚ ਰਿੱਧੀਆਂ ਸਿੱਧੀਆਂ ਮੰਗਦੇ ਨੇ, ਕਿਉਂਕਿ ਯੋਗੀਆਂ ਦੇ ਵਿੱਚ ਰਿੱਧੀਆਂ ਸਿੱਧੀਆਂ ਆ ਜਾਂਦੀਆਂ। ਤੇ ਚੇਟਕ ਚੇਟਕਈਆ, ਵੀ ਜਿਹੜੇ ਹੋਰ ਨਾਟਕ ਚੇਟਕ ਨੇ, ਜਿਵੇਂ ਕੋਈ ਆ ਜਾਦੂਗਰ ਜਾਦੂ ਕਰਦੇ ਨੇ, ਇੰਦਰਜਾਲ ਪਾ ਕੇ ਲੋਕਾਂ ਦੀ ਨਿਗਾਹ ਬੰਨ ਦਿੰਦੇ ਆ, ਕੁਛ ਦਾ ਕੁਛ ਕਰਕੇ ਵਿਖਾਉਂਦੇ ਨੇ, ਵੀ ਇਸ ਤਰ੍ਹਾਂ ਉਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਤੇ ਅਨੇਕਾਂ ਤਰ੍ਹਾਂ ਦੇ ਨਾਟਕ ਚੇਟਕ ਕਰਦੇ ਨੇ, ਜਿਵੇਂ ਕੋਈ ਜਾਦੂਗਰ ਲੋਕ ਜਾਦੂ ਕਰ ਕਰਕੇ ਲੋਕਾਂ ਨੂੰ ਆਪਣੇ ਮਗਰ ਲਾਉਂਦੇ ਨੇ, ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੰਦੇ ਨੇ, ਇਹੀ ਕੰਮ ਸਾਧੂ ਕਰਨ ਲੱਗ ਪਏ ਹਨ।
ਤ੍ਰਿਪਤ ਸੰਤੋਖ ਮਨ ਸਾਤ ਨਾ ਆਵੈ, ਮਿਲ ਸਾਧੂ ਤ੍ਰਿਪਤਰ ਨਾਮ ਸਿੱਧ ਪਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੈ। ਬਈ ਵੇਖ ਲੋ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਵੀ ਨਾ ਤੇ ਮਨ ਨੂੰ ਤ੍ਰਿਪਤੀ ਆਈ ਤੇ ਨਾ ਹੀ ਮਨ ਵਿੱਚ ਸੰਤੋਖ ਆਇਆ ਤੇ ਨਾ ਹੀ ਮਨ ਨੂੰ ਸ਼ਾਂਤੀ ਆ ਕੇ ਪ੍ਰਾਪਤ ਹੋਈ। ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ। ਕਿਉਂਕਿ ਰਿਧੀਆਂ ਸਿੱਧੀਆਂ ਤੇ ਹੋਰ ਜਿਹੜੇ ਕੋਈ ਆ ਨਾਟਕ ਚੇਟਕ ਕਰਨੇ ਇਹਨਾਂ ਗੁਰਮਤ ਵਿੱਚ ਇਹਨਾਂ ਲਈ ਕੋਈ ਥਾਂ ਨਹੀਂ ਹੈ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ, ਜਿਹੜੇ ਐਵੇਂ ਹੱਥ ਦੀ ਸਫਾਈ ਨਾਲ ਕੋਈ ਨਾਟਕ ਚੇਟਕ ਕਰਕੇ ਲੋਕਾਂ ਨੂੰ ਮਗਰ ਲਾਉਣਾ, ਕੁਛ ਦਾ ਕੁਛ ਕਰਕੇ ਵਿਖਾ ਦੇਣਾ, ਕਿਧਰੇ ਕੋਈ ਕਬੂਤਰ ਬਣਾ ਕੇ ਉਡਾ ਦੇਣਾ, ਇਹਨੂੰ ਨਾਟਕ ਚੇਟਕ ਕਹਿੰਦੇ ਨੇ ਇੰਦਰ ਜਾ। ਤੇ ਜਿਹੜੇ ਯੋਗੀ ਲੋਕ ਨੇ ਉਹ ਐਸਾ ਵੀ ਉਹ ਨਾਟਕ ਚੇਟਕ ਪ੍ਰਾਪਤ ਕਰਦੇ ਨੇ, ਪਰ ਇਹ ਸਾਰਾ ਕੁਛ ਕਰਨ ਦੇ ਨਾਲ ਨਾ ਤੇ ਮਨ ਨੂੰ ਤ੍ਰਿਪਤੀ ਮਿਲਦੀ ਹੈ, ਨਾ ਹੀ ਮਨ ਵਿੱਚ ਸੰਤੋਖ ਆਉਂਦਾ ਤੇ ਨਾ ਹੀ ਮਨ ਵਿੱਚ ਸ਼ਾਂਤੀ ਆ ਕੇ ਵੱਸ ਸਕਦੀ ਹੈ। ਉਹ ਕਿਵੇਂ ਪ੍ਰਾਪਤ ਹੁੰਦੀ ਹੈ? ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈ ਹੈ। ਜਦੋਂ ਸਾਧੂ ਇਹ ਜੀਵ ਸਤਿਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ ਤੇ ਫਿਰ ਇਹਦੇ ਨਾਲ ਉਹਦੇ ਮਨ ਨੂੰ ਤ੍ਰਿਪਤੀ ਵੀ ਪ੍ਰਾਪਤ ਹੁੰਦੀ ਹੈ ਤੇ ਨਾਲ ਸਿੱਧ ਪਈ ਆ ਜਿਹੜੀ ਅਸਲੀ ਸਿੱਧੀ ਹੈ। ਅਸਲੀ ਸਿੱਧੀ ਹੈ ਵਾਹਿਗੁਰੂ ਦਾ ਗਿਆਨ ਜਾਂ ਕੇਵਲ ਮੁਕਤੀ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ, ਉਹਨੂੰ ਆਤਮਕ ਤ੍ਰਿਪਤੀ ਵੀ ਮਿਲਦੀ ਹੈ, ਮਨ ਦੀ ਸ਼ਾਂਤੀ ਵੀ ਮਿਲਦੀ ਹੈ ਤੇ ਨਾਮ ਨਾਲ ਦੀ ਨਾਲ ਉਹਨੂੰ ਸਿੱਧ ਪਈ ਆ ਜਿਹੜੀ ਰੂਹਾਨੀ ਸ਼ਕਤੀ ਹੈ ਅਥਵਾ ਜਿਹੜੀ ਮੁਕਤੀ ਹੈ ਉਹ ਵੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ।
ਅੰਡਜ ਜੇ ਰਜ ਸੇ ਤਜ ਉਤਪੁਜ ਸਭ ਵਰਨ ਰੂਪ ਜੀ ਜਾਂਤੀ ਉਹ ਪਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਉਸ ਵਾਹਿਗੁਰੂ ਨੇ ਚਾਰ ਖਾਣੀਆਂ ਤੇ ਹੋਰ ਸਾਰੇ ਜੀਵ ਜੰਤ ਪੈਦਾ ਕੀਤੇ ਨੇ। ਅੰਡਜ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ, ਜੇਰ ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖ ਪਸ਼ੂ ਆਦਿਕ, ਤੇ ਸੇਤਜ ਗਰਮੀ ਤੋਂ ਪਸੀਨੇ ਤੋਂ ਪੈਦਾ ਹੋਣ ਵਾਲੇ ਜੂਆਂ ਮੱਛਰ ਮੱਖੀਆਂ ਆਦਿਕ, ਤੇ ਉਤਪਾ ਜਿਹੜੇ ਧਰਤੀ ਵਿੱਚੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਨੇ। ਇਹ ਅੰਡਜ ਜੇਰਜ ਸੇਤਜ ਤੇ ਉਤਪੁਜ ਚਾਰ ਖਾਣੀਆਂ ਨੇ ਤੇ ਸਭ ਵਰਨ ਰੂਪ, ਜਿਤਨੇ ਵੀ ਹੋਰ ਰੰਗ ਰੂਪ ਨੇ ਤੇ ਜਿਤਨੇ ਵੀ ਜੀਵ ਜੰਤ ਨੇ ਇਹ ਸਾਰੇ ਵਾਹਿਗੁਰੂ ਨੇ ਉਪਈਆ ਪੈਦਾ ਕੀਤੇ ਹਨ।
ਸਾਧੂ ਸਰਨ ਪਰੈ ਸੋ ਉਭਰੈ, ਖੱਤਰੀ ਬ੍ਰਾਹਮਣ ਸੂਦ ਵੈ ਚੰਡਾ ਚੰਡਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹਨਾਂ ਸਾਰਿਆਂ ਵਿੱਚੋਂ ਜਿੰਨੇ ਵੀ ਰੰਗ ਰੂਪ ਨੇ, ਜਿਤਨੇ ਵੀ ਜੀਵ ਜੰਤ ਨੇ, ਸਾਧੂ ਸਰਨ ਪਰੈ, ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਉਹੀ ਬਚਦਾ ਹੈ ਪਾਪਾਂ ਤੋਂ, ਵਿਕਾਰਾਂ ਤੋਂ, ਜਮਾਂ ਤੋਂ, ਨਰਕਾਂ ਤੋਂ। ਕੌਣ ਕੌਣ ਬਚਦਾ ਹੈ? ਚਾਹੇ ਕੋਈ ਵੀ ਹੋਵੇ, ਖੱਤਰੀ, ਬ੍ਰਾਹਮਣ, ਸੂਦ, ਵੈਸ਼, ਇਹ ਚਾਰ ਸ਼ੁੱਧ ਵਰਨ ਮੰਨੇ ਹੋਏ ਨੇ, ਤੇ ਚੰਡਾਲ ਚੰਡਈਆ ਜਿਹੜੇ ਇਹਨਾਂ ਦੇ ਨਾਲੋਂ ਬਹੁਤ ਨਖਿੱਦ ਤੇ ਕਨਿਸ਼ਟ ਤੇ ਬਹੁਤ ਨੀਵੇਂ ਗਿਣੇ ਜਾਣ ਵਾਲੇ ਚੰਡਾਲ, ਤੇ ਉਹ ਵੀ ਤਰ ਜਾਂਦੇ ਨੇ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ, ਉਹ ਬਚਦੇ ਨੇ। ਚਾਹੇ ਕੋਈ ਵੀ ਹੋਵੇ, ਚਾਰ ਵਰਨਾਂ ਦੇ ਵਿੱਚੋਂ ਚਾਹੇ ਕੋਈ ਖੱਤਰੀ, ਬ੍ਰਾਹਮਣ, ਸੂਦ, ਵੈਸ਼ ਹੋਵੇ, ਚੰਡਾਲ ਚੰਡਈਆ, ਚਾਹੇ ਚੰਡਾਲ ਦਾ ਚੰਡਿਆ ਹੋਇਆ ਪੁੱਤਰ ਵੀ ਕਿਉਂ ਨਾ ਹੋਵੇ, ਜਿਵੇਂ ਬਾਣੀ ਵਿੱਚ ਸਤਿਗੁਰੂ ਨੇ ਜ਼ਿਕਰ ਕੀਤਾ ਹੈ, ਬਾਲਮੀਕ ਸੁਪਚਾਰੋ ਤਰਿਓ ਬਦਕ ਤਰੇ ਵਿਚਾਰੇ। ਬਾਲਮੀਕ ਸੁਪਚਾਰੋ ਚੰਡਾਲ ਸੀ, ਉਹ ਵੀ ਭਗਤੀ ਕਰਕੇ ਤਰਿਆ, ਗੁਰੂ ਦੀ ਸ਼ਰਨ ਲੈ ਕੇ ਤਰਿਆ। ਇਸੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਵਰਣਨ ਕਰ ਰਹੇ ਹਨ। ਜੋ ਗੁਰੂ ਦੀ ਸ਼ਰਨ ਵਿੱਚ ਪੈਂਦਾ ਉਹੀ ਬਚਦਾ ਹੈ, ਚਾਹੇ ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸੂਦ ਹੈ, ਵੈਸ਼ ਹੈ, ਚਾਹੇ ਚੰਡਾਲ ਦਾ ਚੰਡਈਆ ਚੰਡਿਆ ਹੋਇਆ ਕੋਈ ਪੁੱਤਰ ਹੈ, ਚਾਹੇ ਕੋਈ ਚੰਡਾਲ ਹੈ ਨੀਵੀਂ ਜਾਤ ਦਾ, ਨਖਿੱਧ ਸ਼੍ਰੇਣੀ ਦਾ ਕੋਈ ਜੀਵ ਹੈ, ਉਹ ਵੀ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਬਚ ਸਕਦਾ ਹੈ।
ਨਾਮਾ ਜੈ ਦੇਓ ਕੰਬੀਰ ਤਰਲੋਚਨ ਔਜਾਦ ਰਵਦਾ ਚਮਿਆਰ ਚਮਈਆ।
ਲੋ ਜੇ ਕਿਸੇ ਨੂੰ ਕੋਈ ਭੁਲੇਖਾ ਹੈ ਤਾਂ ਸਤਿਗੁਰੂ ਕੁਝ ਭਗਤਾਂ ਦੇ ਨਾਮ ਵੀ ਲੈਂਦੇ ਹੈ। ਭਗਤ ਨਾਮ ਦੇਵ ਜਾਤ ਦਾ ਸ਼ਿੰਬਾ, ਭਗਤ ਜੈ ਦੇਵ ਇਹ ਬ੍ਰਾਹਮਣ, ਤੇ ਭਗਤ ਕਬੀਰ ਜੀ ਜੁਲਾਹੇ, ਤੇ ਤਰਲੋਚਨ ਭਗਤ ਇੱਕ ਬ੍ਰਾਹਮਣ ਤੇ ਦੂਸਰੇ ਇੱਕ ਵੈਸ਼ ਹੋਏ ਨੇ। ਔਜਾਤ ਰਵਦਾਸ, ਔਜਾਤ ਦਾ ਅਰਥ ਹੈ ਨੀਵੀਂ ਜਾਤ ਵਾਲਾ, ਰਵਦਾਸ ਚਮਿਆਰ ਚਮਈਆ, ਜੋ ਚਮੜੇ ਦਾ ਕੰਮ ਕਰਨ ਵਾਲਾ ਇੱਕ ਚਮਿਆਰ ਸਮਝਿਆ ਜਾਂਦਾ ਸੀ। ਕਿਉਂਕਿ ਜਿਹੜਾ ਚਮਿਆਰ ਦਾ ਮਤਲਬ ਸੀ, ਜਿਹੜਾ ਚਮੜੇ ਦਾ ਕੰਮ ਕਰੇ ਉਹਨੂੰ ਚਮਿਆਰ ਕਹਿੰਦੇ ਸਨ, ਜੇ ਕੋਈ ਲੋਹੇ ਦਾ ਕੰਮ ਕਰੇ ਉਹਨੂੰ ਲੁਹਾਰ ਕਹਿ ਦਿੰਦੇ ਸਨ, ਜੇ ਕੋਈ ਸੋਨੇ ਦਾ ਕੰਮ ਕਰੇ ਉਹਨੂੰ ਸੁਨਿਆਰ ਕਹਿ ਦਿੰਦੇ ਸਨ। ਅਸਲੀ ਤਾਂ ਜਾਤਾਂ ਕਰਮਾਂ ਦੇ ਨਾਲ ਹੀ ਸੰਬੰਧਿਤ ਬਣੀਆਂ ਸਨ, ਪਰ ਕੁਝ ਲੋਕਾਂ ਨੇ ਇਹ ਮਨਾਂ ਦੇ ਵਿੱਚ ਵਹਿਮ ਪਾ ਦਿੱਤਾ ਵੀ ਜਾਤ ਦਾ ਸੰਬੰਧ ਜਨਮ ਦੇ ਨਾਲ ਹੀ ਹੁੰਦਾ। ਪਰ ਗੁਰਮਤ ਨੇ ਇਹ ਨਹੀਂ ਮੰਨਿਆ। ਗੁਰਮਤ ਦਾ ਸਿਧਾਂਤ ਹੈ, ਸਾ ਜਾਤ ਸਾ ਪਤ ਹੈ ਜਿਹੀ ਕਰਮ ਕਮਾਏ। ਮਨੁੱਖ ਜਿਹੋ ਜਿਹੇ ਚੰਗੇ ਮਾੜੇ ਕੰਮ ਕਰਦਾ ਹੈ ਉਹਦੇ ਨਾਲ ਹੀ ਉਹਦੀ ਜਾਤ ਪਾਤ ਬਣਦੀ ਹੈ। ਜੰਮਦਿਆਂ ਤੇ ਹਰ ਮਨੁੱਖ ਇੱਕ ਸਮਾਨ ਹੀ ਹੁੰਦਾ, ਉਹਦੀ ਕੋਈ ਜਾਤ ਨਹੀਂ ਹੁੰਦੀ, ਕੋਈ ਧਰਮ ਨਹੀਂ ਹੁੰਦਾ, ਕੋਈ ਉਸਦੀ ਬਰਾਦਰੀ ਨਹੀਂ ਹੁੰਦੀ। ਤੇ ਜਿਹੋ ਜਿਹੇ ਮਨੁੱਖ ਕੰਮ ਕਰਦਾ ਫਿਰ ਉਹਦੇ ਨਾਲ ਜਾਤ ਪਾਤ ਵਰਨ ਆਸ਼ਰਮ ਸਾਰੇ ਬਣਦੇ ਨੇ। ਇਹ ਗੁਰਮਤ ਦਾ ਸਿਧਾਂਤ ਹੈ। ਸਤਿਗੁਰੂ ਕਹਿੰਦੇ ਨੇ, ਵੇਖ ਲੋ ਨਾਮਦੇਵ, ਜੈਦੇਵ, ਭਗਤ ਕਬੀਰ, ਭਗਤ ਤ੍ਰਿਲੋਚਨ ਜੀ ਤੇ ਨੀਵੀਂ ਜਾਤ ਦਾ ਰਵਿਦਾਸ ਜਿਹੜਾ ਚਮਿਆਰ ਚਮੜੇ ਦਾ ਕੰਮ ਕਰਨ ਵਾਲਾ ਸੀ, ਉਹ ਵੀ ਵੇਖ ਲੋ ਗੁਰੂ ਦੀ ਸ਼ਰਨ ਵਿੱਚ ਪੈ ਕੇ ਬਚ ਗਿਆ।
ਜੋ ਜੋ ਮਿਲੈ ਸਾਧੂ ਜਨ ਸੰਗਤ, ਤਨ ਤਨਾ ਜੜ ਸਹਿਣ ਮਿਲਿਆ ਹਰ ਦਈਆ।
ਲੋ ਸਤਿਗੁਰੂ ਕੁਝ ਹੋਰ ਵੀ ਭਗਤਾਂ ਦਾ ਜ਼ਿਕਰ ਕਰਦੇ ਹਨ। ਜੋ ਜੋ ਮਿਲੈ ਸਾਧੂ ਜਨ ਸੰਗਤ, ਵੀ ਜੋ ਜੋ ਵੀ ਸਾਧੂ ਸਤਿਗੁਰੂ ਦੀ ਸਾਧੂ ਗੁਰੂ ਜਨਾਂ ਦੀ ਸੰਗਤ ਵਿੱਚ ਮਿਲਦਾ ਹੈ, ਤਨ ਤਨਾ ਜੱਟ, ਧੰਨਾ ਜੱਟ ਵੀ ਧੰਤਾ ਯੋਗ ਹੋ ਗਿਆ, ਤੇ ਸਹਿਣ ਮਿਲਿਆ ਹਰ ਦਈਆ, ਜਿਹੜਾ ਸਹਿਣ ਭਗਤ ਸੀ ਉਹ ਵੀ ਉਸ ਦਈਆ ਪ੍ਰੇਰਕ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਗਿਆ। ਮਿਲਿਆ ਕਿਵੇਂ? ਗੁਰੂ ਦੀ ਸੰਗਤ ਵਿੱਚ ਆ ਕੇ, ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ। ਵੇਖ ਲੋ ਧੰਨਾ ਜੱਟ ਵੀ ਤਰ ਗਿਆ, ਸਹਿਣ ਭਗਤ ਵੀ ਤਰ ਗਿਆ, ਤੇ ਇਹਨਾਂ ਨੂੰ ਪਰਮੇਸ਼ਰ ਵੀ ਮਿਲਿਆ। ਇਸ ਲਈ ਗੁਰੂ ਦੀ ਮਹਿਮਾ ਅਪਰਪਾਰ ਹੈ।
ਸੰਤ ਜਨਾ ਕੀ ਅਰਪੈਜ ਰਖਾਈ, ਭਗਤ ਵਛਲ ਅੰਗੀਕਾਰ ਕਰਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੰਤ ਜਨਾ ਕੀ ਅਰਪੈਜ ਰਖਾਈ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਸੰਤ ਜਨਾ ਦੀ, ਆਪਣੇ ਪਿਆਰੇ ਮਹਾਂਪੁਰਖਾਂ ਦੀ ਪੈਜ ਇੱਜ਼ਤ, ਉਹਨਾਂ ਦੀ ਵਡਿਆਈ ਉਸਨੇ ਆਪ ਰੱਖੀ ਹੈ, ਰੱਖੀ ਵੀ ਹੈ ਤੇ ਰਖਵਾਈ ਵੀ ਹੈ ਦੂਸਰਿਆਂ ਕੋਲੋਂ। ਭਗਤ ਵਸ਼ਲ ਅੰਗੀਕਾਰ ਕਰਈਆ, ਉਹ ਵਾਹਿਗੁਰੂ ਭਗਤ ਵਸ਼ਲ ਹੈ। ਭਗਤ ਵਸ਼ਲ ਦਾ ਅਰਥ ਹੈ ਭਗਤੀ ਨਾਲ ਪਿਆਰ ਕਰਨ ਵਾਲਾ। ਭਗਤੀ ਤੁਖ ਦੀਨ ਕਿਰਪਾਲਾ, ਗੁਣੇ ਨਾ ਕਿਤੇ ਹੀ ਹੈ ਪਿੱਗਾ, ਉਹ ਵਾਹਿਗੁਰੂ ਭਗਤੀ ਤੇ ਹੀ ਪ੍ਰਸੰਨ ਹੁੰਦਾ ਹੈ, ਭਗਤੀ ਨਾਲ ਹੀ ਪਿਆਰ ਕਰਦਾ ਹੈ। ਤੇ ਭਗਤ ਵਸ਼ਲ ਵਾਹਿਗੁਰੂ ਭਗਤ ਵਸ਼ਲ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਤੇ ਅੰਗੀਕਾਰ ਕਰਈਆ, ਤੇ ਜਿਹੜੇ ਵਾਹਿਗੁਰੂ ਦੀ ਭਗਤੀ ਕਰਦੇ ਨੇ ਫਿਰ ਵਾਹਿਗੁਰੂ ਉਹਨਾਂ ਦਾ ਅੰਗੀਕਾਰ ਦਾ ਅਰਥ ਉਹ ਪੱਖ ਵੀ ਕਰਦਾ, ਖਸਮਾਨਾ ਵੀ ਕਰਦਾ ਹੈ।
ਨਾਨਕ ਸਰਣ ਪਰੇ ਜਗ ਜੀਵਨ, ਹਰ ਹਰ ਕਿਰਪਾ ਧਾਰ ਰਖਈਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਸਰਣ ਪਰੇ ਜਗ ਜੀਵਨ, ਅਸੀਂ ਜਗ ਦੇ ਜੀਵਨ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਹਾਂ ਤੇ ਉਹਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਹਰ ਹਰ ਕਿਰਪਾ ਧਾਰ ਰਖਈਆ। ਹੇ ਵਾਹਿਗੁਰੂ, ਤੂੰ ਸਾਡੇ ਤੇ ਕਿਰਪਾ ਧਾਰਨ ਕਰਕੇ ਹਮੇਸ਼ਾ ਲਈ ਆਪਣੀ ਸ਼ਰਨ ਵਿੱਚ ਹੀ ਰੱਖ, ਅਸੀਂ ਤੇਰੀ ਸ਼ਰਨ ਵਿੱਚ ਰਹਿਣਾ ਹੀ ਪਸੰਦ ਕਰਦੇ ਹਾਂ।
ਬਿਲਾਵਲ ਮਹੱਲਾ ਚੌਥਾ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਪੰਜਵਾਂ ਸ਼ਬਦ ਉਚਾਰਨ ਕਰਦੇ ਹਨ। ਇਹਦੇ ਵਿੱਚ ਵੀ ਗੁਰੂ ਦੇ ਪਿਆਰ ਦੀ ਹੀ ਝਲਕ ਮਿਲਦੀ ਹੈ। ਰਾਮ ਗੁਰਮੋਹਨ ਮੋਹੇ ਮਨ ਲਈਆ, ਰਾਮ ਹੇ ਭਾਈ, ਰਾਮ ਗੁਰਮੋਹਨ ਮੋਹੇ ਮਨ ਲਈਆ, ਬਈ ਗੁਰੂ ਜੋ ਮੋਹਨ ਮਨ ਨੂੰ ਮੋਹਿਤ ਕਰਨ ਵਾਲਾ ਹੈ, ਮਨ ਨੂੰ ਮੋਹਿਤ ਕਰਨ ਵਾਲੇ ਸਤਿਗੁਰੂ ਨੇ ਮੋਹੇ ਮਨ ਲਈਆ, ਮੇਰੇ ਮਨ ਨੂੰ ਮੋਹ ਲਿਆ ਹੈ। ਮਨ ਨੂੰ ਮੋਹਿਤ ਕਰਨ ਵਾਲੇ ਸਤਿਗੁਰੂ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਮੇਰੇ ਮਨ ਨੂੰ ਮੋਹ ਲਿਆ ਹੈ। ਹਉ ਆਕਲ ਬਿਕਲ ਪਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ ਰਹਾਉ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਸਤਿਗੁਰੂ ਦੇ ਦਰਸ਼ਨ ਕਰਕੇ ਹਉ ਆਕਲ ਬਿਕਲ ਪਈ, ਜਿਹੜੀ ਮੇਰੀ ਆਕਲ ਦਾ ਅਰਥ ਹੈ ਅਕਲ ਸੀ, ਮੇਰੀ ਬੁੱਧੀ ਸੀ, ਬਿਕਲ ਪਈ ਉਹ ਵਿਆਕਲ ਹੋ ਗਈ। ਗੁਰੂ ਦੇ ਮੋਹ ਦੇ ਵਿੱਚ ਮੇਰੀ ਬੁੱਧੀ ਵੀ ਅਸਤ ਵਿਅਸਤ ਹੋ ਗਈ, ਕਿਉਂਕਿ ਜਦੋਂ ਆਦਮੀ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ ਨਾ, ਜ਼ਿਆਦਾ ਚਾਅ ਚੜਿਆ ਹੁੰਦਾ, ਉਸ ਵੇਲੇ ਵੀ ਬੁੱਧੀ ਅਸਤ ਵਿਅਸਤ ਹੋ ਜਾਂਦੀ ਤੇ ਬੋਲੀ ਵੀ ਲੜਖੜਾਉਣ ਲੱਗ ਜਾਂਦੀ। ਇਹ ਬਹੁਤੇ ਪਿਆਰ ਦੀ ਅਵਸਥਾ ਹੁੰਦੀ ਹੈ। ਸਤਿਗੁਰੂ ਫਰਮਾਉਂਦੇ ਨੇ ਕਿ ਹੇ ਭਾਈ, ਉਸ ਮਨ ਨੂੰ ਮੋਹਿਤ ਕਰਨ ਵਾਲੇ ਸਤਿਗੁਰੂ ਨੇ ਮੇਰੇ ਮਨ ਨੂੰ ਮੋਹ ਲਿਆ ਹੈ। ਮੈਂ ਸਤਿਗੁਰੂ ਦੇ ਦਰਸ਼ਨ ਕਰਕੇ ਤੇ ਮੈਂ ਤੇ ਅਕਲ ਤੋਂ ਬੇਅਕਲ ਹੋ ਗਈ ਹਾਂ। ਮੇਰੀ ਬੁੱਧੀ, ਮੇਰੇ ਅਹਿਸਾਨ ਵੀ ਮਾਰੇ ਗਏ ਨੇ। ਮੈਂ ਤਾਂ ਸਤਿਗੁਰੂ ਦੇ ਦਰਸ਼ਨ ਕਰਕੇ ਅਕਲ ਤੋਂ ਬੇਅਕਲ ਹੋ ਗਈ ਹਾਂ, ਭਾਵ ਮੇਰੀ ਬੁੱਧੀ ਵੀ ਸਥਿਰ ਨਹੀਂ ਰਹੀ, ਮੇਰੀ ਬੁੱਧੀ ਅਸਤ ਵਿਅਸਤ ਹੋ ਗਈ ਹੈ। ਹਾਂ, ਲੋਟ ਪੋਟ ਹੋਏ ਪਈ ਆ। ਮੈਂ ਤੇ ਗੁਰੂ ਦੇ ਪਿਆਰ ਦੇ ਵਿੱਚ ਵੀ ਲੋਟ ਪੋਟ ਹੋ ਕੇ ਗੁਰੂ ਦੇ ਚਰਨਾਂ ਤੇ ਟਹਿ ਪਈ ਹਾਂ। ਜਦੋਂ ਕਿਸੇ ਆਦਮੀ ਦਾ ਕਿਸੇ ਨਾਲ ਬਹੁਤਾ ਮੋਹ ਪਿਆਰ ਹੋ ਜਾਵੇ, ਫਿਰ ਉਹਦੀ ਬੁੱਧੀ, ਉਹਦੀ ਅਕਲ, ਉਹ ਵਿਆਕਲ ਹੋ ਜਾਂਦੀ ਹੈ। ਭਾਵ ਉਹ ਕਿਸੇ ਦੀ ਗੱਲ ਨਹੀਂ ਸੁਣਦਾ, ਨਾ ਹੀ ਭਲੇ ਬੁਰੇ ਦੀ ਕੋਈ ਸੋਚ ਕਰ ਸਕਦਾ, ਤੇ ਫਿਰ ਉਹ ਲੋਟ ਪੋਟ ਬਹੁਤ ਹੀ ਖੁਸ਼ੀ ਵਿੱਚ ਕਹਿੰਦੇ ਵੀ ਉਹ ਤੇ ਲੋਟ ਪੋਟ ਹੀ ਹੋ ਗਿਆ। ਇਹ ਪੰਜਾਬੀ ਦਾ ਮੁਹਾਵਰਾ ਹੈ। ਜਦੋਂ ਕਿ ਆਦਮੀ ਕਿਸੇ ਦੇ ਪ੍ਰੇਮ ਦੇ ਵਿੱਚ ਬਹੁਤਾ ਹੀ ਕੋਈ ਨੱਚਣ ਟੱਪਣ ਲੱਗ ਪਵੇ, ਕਹਿੰਦੇ ਲੈ ਵੀ ਇਹ ਤੇ ਹੁਣ ਲੋਟ ਪੋਟ ਹੋ ਗਿਆ। ਮੈਂ ਗੁਰੂ ਦੇ ਪਿਆਰ ਦੇ ਵਿੱਚ ਲੋਟ ਪੋਟ ਹੋ ਕੇ ਗੁਰੂ ਦੇ ਚਰਨਾਂ ਤੇ ਟਹਿ ਪਿਆ ਹਾਂ। ਲੋ ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਕਰ ਰਹੇ ਹਨ।
ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ।
ਸਾਡੇ ਮਨ ਦੇ ਅੰਦਰ ਉਸ ਵਾਹਿਗੁਰੂ ਦੇ ਮਿਲਣ ਦੀ ਪਿਆਸ ਪੈਦਾ ਹੋਈ ਹੈ। ਸਾਡੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦੀ ਇੱਛਾ ਪੈਦਾ ਹੋ ਗਈ ਹੈ। ਸੁਣ ਗੁਰ ਬਚਨ ਤੇ ਗੁਰੂ ਦੇ ਬਚਨ ਉਪਦੇਸ਼ ਸੁਣ ਕੇ ਮਨ ਤੀਰ ਲਗਈਆ, ਸਾਡੇ ਮਨ ਦੇ ਵਿੱਚ ਤੀਰ ਵੱਜਿਆ। ਆ ਗੁਰੂ ਦੀ ਬਾਣੀ ਹੈ, ਗੁਰੂ ਬਾਣੀ ਦੇ ਉਪਦੇਸ਼ ਸੁਣ ਕੇ ਤੇ ਸਾਡੇ ਮਨ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਤੀਰ ਵੱਜ ਗਿਆ ਹੈ।